ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿਨ, ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 92 ਤੇ ਗੌਰ ਖੋਸ ਕਰਨ ਡੇ ਸਾਂ, ਜਿਹਦਾ ਉਨਵਾਨ ਸੀ ਯਸੂ ਦੇ ਸ਼ਾਗਿਰਦਾਂ ਦੀ ਤਰਜ਼ੇ ਜ਼ਿੰਦਗੀ। ਅੱਜ ਅਸੀਂ ਐਸੇ ਮੌਜੂ ਤੇ ਮਜ਼ੀਦ ਤੁਹਾਨੂੰ ਗਿਆਨ ਕਰਾਂਗੇ। ਖੁਦਾਵੰਦ ਦੇ ਕਲਾਮ ਵਿੱਚ ਇਫਸੀਓਂ ਬਾਬ 4 ਆਇਤ 5 ਤੋਂ 32 ਤੱਕ ਮਰਕੂਮ ਏ, ਬਸ ਝੂਠ ਬੋਲਣਾ ਛੱਡ ਕੇ ਹਰ ਇੱਕ ਸ਼ਖਸ ਆਪਣੇ ਪੜੋਸੀ ਦੇ ਨਾਲ ਸੱਚ ਬੋਲੇ, ਕਿਉਂਕਿ ਅਸੀਂ ਆਪਸ ਵਿੱਚ ਇੱਕ ਦੂਜੇ ਦੇ ਉਜ਼ਾ। ਗੁੱਸਾ ਤੇ ਕਰੋ ਮਗਰ ਗੁਨਾਹ ਨਾ ਕਰੋ। ਸੂਰਜ ਦੇ ਡੁੱਬਣ ਤੱਕ ਤੁਹਾਡੀ ਖਫਕੀ ਨਾ ਰਵੇ ਤੇ ਅਬਲੀਸ ਨੂੰ ਮੌਕਾ ਨਾ ਦਵੋ। ਚੋਰੀ ਕਰਨ ਵਾਲਾ ਫਿਰ ਚੋਰੀ ਨਾ ਕਰੇ, ਬਲਕਿ ਚੰਗਾ ਪੇਸ਼ਾ ਇਖਤਿਆਰ ਕਰਕੇ ਹੱਥਾਂ ਨਾਲ ਮਿਹਨਤ ਕਰਕੇ, ਤਾਂ ਕਿ ਮੁਹਤਾਜ ਨੂੰ ਦੇਵਨ ਵਾਸਤੇ ਉਹਦੇ ਕੋਲ ਕੁਝ ਹੋਵੇ। ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ, ਬਲਕਿ ਉਹੀ ਜਿਹੜੀ ਜ਼ਰੂਰਤ ਦੇ ਮੁਆਫਕ ਤਰੱਕੀ ਵਾਸਤੇ ਚੰਗੀ ਹੋਵੇ, ਤਾਂ ਕਿ ਉਹਦੇ ਸੁਣਨ ਵਾਲਿਆਂ 'ਤੇ ਫਜ਼ਲ ਹੋਵੇ। ਅਤੇ ਖੁਦਾ ਦੇ ਪਾਕਰੂ ਨੂੰ ਰੰਜੀਦਾ ਨਾ ਕਰੋ, ਜਿਸ ਨਾਲ ਤੁਹਾਡੀ ਇੱਥੇ ਮੁਖਲਸੀ ਦੇ ਦਿਨ ਵਾਸਤੇ ਮੋਹਰ ਹੋਈਏ। ਹਰ ਤਰ੍ਹਾਂ ਦੀ ਤਲਖ ਮਜ਼ਾਜੀ ਅਤੇ ਕਹਿਰ ਅਤੇ ਗੁੱਸਾ ਅਤੇ ਸ਼ੋਰੋਗੁਲ ਅਤੇ ਬਦਗੋਈ, ਹਰ ਕਿਸਮ ਦੀ ਬਦਖਾਹੀ ਸਮੇਤ ਤੁਹਾਡੇ ਤੋਂ ਦੂਰ ਕੀਤੀਆਂ ਜਾਣ, ਅਤੇ ਇੱਕ ਦੂਜੇ 'ਤੇ ਮਿਹਰਬਾਨ ਅਤੇ ਨਰਮ ਦਿਲ ਹੋਵੋ। ਜਿਸ ਤਰ੍ਹਾਂ ਖੁਦਾ ਨੇ ਮਸੀਹ ਵਿੱਚ ਤੁਹਾਡੇ ਕਸੂਰ ਮੁਆਫ਼ ਕੀਤੇ ਨੇ, ਤੁਸੀਂ ਵੀ ਇੱਕ ਦੂਜੇ ਦੇ ਕਸੂਰ ਮੁਆਫ਼ ਕੀਤੀ ਕਰੋ। ਇਫਸੀਓਂ ਬਾਬ 5 ਅਤੇ ਆਇਤ ਨੰਬਰ 1 ਤੋਂ ਅਸੀਂ ਜੇ ਪੜ੍ਹੀਏ ਤਾਂ ਉਹਦੇ ਵਿੱਚ ਮਰਕੂਮ ਏ, ਬਸ ਅਜ਼ੀਜ਼ ਫਰਜ਼ੰਦਾਂ ਦੀ ਤਰ੍ਹਾਂ ਖੁਦਾ ਦੀ ਮਾਨਤ ਬਣੋ ਅਤੇ ਮੁਹੱਬਤ ਦੇ ਨਾਲ ਚਲੋ, ਜਿਵੇਂ ਮਸੀਹ ਨੇ ਤੁਹਾਡੇ ਨਾਲ ਮੁਹੱਬਤ ਕੀਤੀ ਅਤੇ ਸਾਡੇ ਵਾਸਤੇ ਆਪਣੇ ਆਪ ਨੂੰ ਖੁਸ਼ਬੂ ਦੀ ਮਾਨਤ ਖੁਦਾ ਦੀ ਨਜ਼ਰ ਕਰਕੇ ਕੁਰਬਾਨ ਕੀਤਾ। ਅਤੇ ਜਿਵੇਂ ਕਿ ਮੁਕੱਦਸਾਂ ਨੂੰ ਮੁਨਾਸਬ ਏ, ਤੁਹਾਡੇ ਵਿੱਚ ਹਰਾਮਕਾਰੀ ਅਤੇ ਕਿਸੇ ਤਰ੍ਹਾਂ ਦੀ ਨਾਪਾਕੀ ਜਾਂ ਲਾਲਚ ਦਾ ਜ਼ਿਕਰ ਤੱਕ ਨਾ ਹੋਵੇ, ਅਤੇ ਨਾ ਬੇਸ਼ਰਮੀ ਅਤੇ ਬੇਹੂਦਾ ਗੋਈ ਅਤੇ ਠੱਠਾਬਾਜ਼ੀ ਦਾ, ਕਿਉਂਕਿ ਇਹ ਲਾਇਕ ਨਹੀਂ, ਬਲਕਿ ਬਰਅਕਸ ਇਸ 'ਤੇ ਸ਼ੁਕਰਗੁਜ਼ਾਰੀ ਕਰੋ, ਕਿਉਂਕਿ ਤੁਸੀਂ ਇਹ ਖੂਬ ਜਾਣਦੇ ਹੋ ਕਿ ਕਿਸੇ ਹਰਾਮਕਾਰ ਦਾ ਜਾਂ ਨਾਪਾਕ ਦਾ ਜਾਂ ਲਾਲਚੀ ਦੀ ਜੋ ਬੁੱਤਪਰਸਤੀ ਦੇ ਬਰਾਬਰ ਏ, ਮਸੀਹ ਅਤੇ ਖੁਦਾ ਦੀ ਬਾਦਸ਼ਾਹੀ ਵਿੱਚ ਕੁਝ ਮਿਰਾਸ ਨਹੀਂ, ਕਿਉਂਕਿ ਤੁਸੀਂ ਪਹਿਲੇ ਤਾਰੀਕੀ ਸੋ, ਮਗਰ ਹੁਣ ਖੁਦਾਵੰਦ ਵਿੱਚ ਨੂਰ ਹੋ, ਬਸ ਨੂਰ ਦੇ ਫਰਜ਼ੰਦਾਂ ਦੀ ਤਰ੍ਹਾਂ ਚਲੋ। ਯੂਹੰਨਾ ਦਾ ਪਹਿਲਾ ਖਤ ਬਾਬ 4 ਅਤੇ ਆਇਤ ਨੰਬਰ 17 ਤੋਂ ਮਰਕੂਮ ਏ, ਇਹ ਅਜ਼ੀਜ਼ੋ ਆਓ ਅਸੀਂ ਇੱਕ ਦੂਜੇ ਨਾਲ ਮੁਹੱਬਤ ਰੱਖੀਏ, ਕਿਉਂਕਿ ਮੁਹੱਬਤ ਖੁਦਾ ਵੱਲੋਂ ਏ, ਅਤੇ ਜਿਹੜਾ ਕੋਈ ਮੁਹੱਬਤ ਰੱਖਦਾ ਉਹ ਖੁਦਾ ਤੋਂ ਪੈਦਾ ਹੋਇਆ ਅਤੇ ਖੁਦਾ ਨੂੰ ਜਾਣਦਾ। ਜੇ ਕੋਈ ਆਖੇ ਕਿ ਮੈਂ ਖੁਦਾ ਕੋਲੋਂ ਮੁਹੱਬਤ ਰੱਖਣਾ ਵਾਂ, ਤਾਂ ਉਹ ਆਪਣੇ ਭਰਾ ਕੋਲੋਂ ਅਦਾਵਤ ਰੱਖੇ ਅਤੇ ਝੂਠਾ ਏ, ਕਿਉਂਕਿ ਜਿਹੜਾ ਆਪਣੇ ਭਰਾ ਨੂੰ ਜਿਹਨੂੰ ਉਹਨੇ ਵੇਖਿਆ ਮੁਹੱਬਤ ਨਹੀਂ ਰੱਖਦਾ, ਅਤੇ ਉਹ ਖੁਦਾ ਨੂੰ ਜਿਹਨੂੰ ਉਹਨੇ ਨਹੀਂ ਵੇਖਿਆ ਮੁਹੱਬਤ ਕਿਵੇਂ ਰੱਖ ਸਕਦਾ। ਅਤੇ ਅਸੀਂ ਉਸ ਦੀ ਤਰਫੋਂ ਇਹ ਹੁਕਮ ਪਾਉਂਦੇ ਹਾਂ ਕਿ ਜੋ ਕੋਈ ਖੁਦਾ ਨਾਲ ਮੁਹੱਬਤ ਰੱਖਦਾ ਉਹ ਆਪਣੇ ਭਰਾ ਨਾਲ ਵੀ ਮੁਹੱਬਤ ਰੱਖੇ। ਅਤੇ ਯਿਸੂ ਮਸੀਹ ਦੇ ਪਿੱਛੇ ਚੱਲਣ ਵਾਲਿਆਂ ਦੇ ਚਾਲ ਚੱਲਣ ਦੀ ਬਾਬਤ ਖੁਦਾ ਦਾ ਕਲਾਮ ਇਹੋ ਹੀ ਫਰਮਾਉਂਦਾ। ਅਤੇ ਕੀ ਇਹਨਾਂ ਸਾਰੀਆਂ ਗੱਲਾਂ ਦਾ ਮਤਲਬ ਇਹ ਵੀ ਕਿ ਮਸੀਹ ਦੇ ਸ਼ਾਗਿਰਦ ਆਇੰਦਾ ਬਿਲਕੁਲ ਗੁਨਾਹ ਨਹੀਂ ਕਰਨਗੇ ਜਾਂ ਆਪਣੇ ਪੜੋਸੀ ਨਾਲ ਆਪਣੀ ਮਾਂ ਨਾਲ ਮੁਹੱਬਤ ਰੱਖਣਗੇ? ਨਹੀਂ, ਮਸੀਹ ਦਾ ਸ਼ਾਗਿਰਦ ਹਜੇ ਵੀ ਗੁਨਾਹ ਕਰਦਾ, ਮਗਰ ਉਹ ਹਮੇਸ਼ਾ ਗੁਨਾਹ ਵਿੱਚ ਪਿਆ ਨਹੀਂ ਰਹਿੰਦਾ। ਜਦੋਂ ਉਹਦੇ ਕੋਲੋਂ ਗੁਨਾਹ ਸਰਜ਼ਦ ਹੋ ਜਾਂਦਾ ਤਾਂ ਉਹ ਖੁਦਾ ਦੇ ਕਲਾਮ ਵਿੱਚ ਖੁਦਾ ਦੇ ਕੀਤੇ ਹੋਏ ਵਾਅਦੇ ਨੂੰ ਇਸਤੇਮਾਲ ਕਰਦਾ, ਜੋ ਯੂਹੰਨਾ ਦੇ ਪਹਿਲੇ ਖਤ ਬਾਬ 1 ਅਤੇ ਆਇਤ ਨੰਬਰ 7 ਤੋਂ 9 ਦੇ ਦਰਮਿਆਨ ਸਾਨੂੰ ਮਿਲਦਾ। ਯਿਸੂ ਦਾ ਖੂਨ ਸਾਨੂੰ ਸਾਰੇ ਗੁਨਾਹਾਂ ਤੋਂ ਪਾਕ ਕਰਦਾ। ਜੇ ਅਸੀਂ ਆਖੀਏ ਕਿ ਅਸੀਂ ਬੇਗੁਨਾਹ ਵਾਂ ਅਤੇ ਆਪਣੇ ਆਪ ਨੂੰ ਫਰੇਬ ਦਿੰਦੇ ਹਾਂ, ਤਾਂ ਸਾਡੇ ਵਿੱਚ ਸੱਚਾਈ ਨਹੀਂ। ਅਗਰ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ ਅਤੇ ਸਾਡੇ ਗੁਨਾਹਾਂ ਦੇ ਮੁਆਫ਼ ਕਰਨ ਅਤੇ ਸਾਨੂੰ ਸਾਰੀ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਅਤੇ ਆਦਲ ਏ, ਆਮੀਨ। ਯਿਸੂ ਦਾ ਹੋ ਜਾਣਾ ਅਤੇ ਉਹਦੇ ਨਾਲ ਰਿਸ਼ਤਾ ਰੱਖਣਾ ਕੋਈ ਮਜ਼ਹਬ ਨਹੀਂ, ਬਲਕਿ ਇਹ ਇੱਕ ਨਾਤੇਦਾਰੀ ਏ, ਇੱਕ ਖਾਸ ਤਾਲੁਕ ਏ, ਇੱਕ ਅਹਿਮ ਅਤੇ ਅਟੁੱਟ ਰਿਸ਼ਤਾ ਹੈ। ਜਦੋਂ ਕੋਈ ਸ਼ਖਸ ਯਿਸੂ ਨੂੰ ਕਬੂਲ ਕਰਕੇ ਉਹਦਾ ਨਾਤੇਦਾਰ ਬਣਦਾ ਹੈ ਤਾਂ ਉਹ ਖੁਦਾ ਪਾਕ ਦੀ ਅਜ਼ੀਮ ਮੁਹੱਬਤ ਵਿੱਚ ਸ਼ਰੀਕ ਹੋ ਜਾਂਦਾ ਹੈ। ਇਸ ਤਰ੍ਹਾਂ ਗੁਨਾਹ ਦੀ ਵਜ੍ਹਾ ਤੋਂ ਆਦਮ ਅਤੇ ਹਵਾ ਖੁਦਾ ਦੇ ਨਾਲ ਜੋ ਰਿਸ਼ਤਾ ਤੋੜ ਬੈਠੇ ਸਨ ਉਹ ਫਿਰ ਤੋਂ ਬਹਾਲ ਹੋ ਜਾਂਦਾ ਹੈ ਅਤੇ ਉਹਦੀ ਬਹਾਲੀ ਦਾ ਸਬਬ ਯਿਸੂ ਦਾ ਉਹ ਪਾਕ ਖੂਨ ਹੈ ਜਿਹੜਾ ਕੋਹੇ ਕਲਵਰੀ ਅਤੇ ਸਲੀਬ ਦੇ ਉੱਤੇ ਵਹਿਆ। ਖੁਦਾ ਅੱਗੇ ਨੂੰ ਸਾਡੇ ਗੁਨਾਹ ਹਿਸਾਬ ਵਿੱਚ ਨਾ ਲਿਆਏਗਾ ਕਿਉਂਕਿ ਯਿਸੂ ਨੇ ਉਹਨਾਂ ਦੀ ਪੂਰੀ ਕੀਮਤ ਅਤੇ ਜੁਰਮਾਨਾ ਅਦਾ ਕਰ ਦਿੱਤਾ ਹੈ। ਯਿਸੂ ਦੀ ਨਾਤੇਦਾਰੀ ਦੇ ਬਾਇਸ ਖੁਦਾ ਸਾਡਾ ਅਸਮਾਨੀ ਬਾਪ ਏ ਅਤੇ ਅਸੀਂ ਉਹਦੇ ਫਰਜ਼ੰਦ ਹਾਂ। ਇਹੀ ਗੱਲ ਖੁਦਾ ਦਾ ਕਲਾਮ ਇੰਜ ਬਿਆਨ ਕਰਦਾ ਹੈ ਕਿਉਂਕਿ ਉਹਦੇ ਵਸੀਲੇ ਨਾਲ ਹੀ ਸਾਨੂੰ ਦੋਵਾਂ ਦੀ ਇੱਕ ਹੀ ਰੂਹ ਵਿੱਚ ਬਾਪ ਦੇ ਕੋਲ ਰਸਾਈ ਹੁੰਦੀ ਏ। ਬਸ ਹੁਣ ਤੁਸੀਂ ਪਰਦੇਸੀ ਅਤੇ ਮੁਸਾਫਰ ਨਹੀਂ ਰਹੇ ਬਲਕਿ ਮੁਕੱਦਸਾਂ ਦੇ ਹਮਵਤਨ ਅਤੇ ਖੁਦਾ ਦੇ ਘਰਾਣੇ ਦੇ ਹੋ ਗਏ ਹੋ। ਇਫਸੀਓ ਦੇ ਨਾਖਤ ਬਾਪ ਨੰਬਰ 2 ਅਤੇ ਆਇਤ ਨੰਬਰ 18 ਅਤੇ 19। ਯਿਸੂ ਦੇ ਲੋਕ ਜ਼ਮੀਨ ਅਤੇ ਖੁਦਾ ਦੇ ਨਾਲ ਡੂੰਘਾ ਰਿਸ਼ਤਾ ਹੋਣ ਤੋਂ ਦੁਨਿਆਵੀ ਜ਼ਿੰਦਗੀ ਵਿੱਚ ਵੀ ਆਰਾਮ ਨਾਲ ਜੀਂਦੇ ਨੇ ਅਤੇ ਆਇੰਦਾ ਦੀ ਜ਼ਿੰਦਗੀ ਵਿੱਚ ਖੁਦਾ ਦੀ ਅਬਦੀ ਬਾਦਸ਼ਾਹਤ ਦੀ ਮਿਰਾਸ ਦੀ ਪੁਖਤਾ ਉਮੀਦ ਰੱਖਦੇ ਨੇ। ਸ਼ਾਇਦ ਕੋਈ ਪੁੱਛੇ ਕਿ ਮਸੀਹ ਦੇ ਸ਼ਾਗਿਰਦ ਖੁਦਾ ਦੇ ਨਾਲ ਡੂੰਘਾ ਤਾਲੁਕ ਹੋਣ ਦੇ ਬਾਇਸ ਜ਼ਮੀਨ 'ਤੇ ਕਿਉਂ ਖੁਸ਼ੋਖਰਮ ਰਹਿ ਸਕਦੇ ਨੇ? ਖੁਦਾ ਦੇ ਨਾਲ ਸਾਡਾ ਇਹ ਰਿਸ਼ਤਾ ਮਜ਼ੀਦ ਕਿਵੇਂ ਮਜ਼ਬੂਤ ਹੋ ਸਕਦਾ ਹੈ? ਜਿੱਥੋਂ ਤੱਕ ਇਸ ਸਵਾਲ ਦਾ ਤਾਲੁਕ ਹੈ ਤਾਂ ਖੁਦਾ ਦਾ ਕਲਾਮ ਇਸ ਤਾਲੁਕ ਦੇ ਹਵਾਲੇ ਨਾਲ ਸਾਨੂੰ 4 ਜ਼ਿੰਮੇਵਾਰੀਆਂ ਦਿੰਦਾ ਹੈ ਜੋ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਨ ਵਿੱਚ ਸਾਡੀਆਂ ਮਦਦ ਕਰਦੀਆਂ ਨੇ ਅਤੇ ਖੁਦਾ ਦੇ ਫਰਜ਼ੰਦ ਹੋਣ ਦੇ ਨਾਤੇ ਸਾਨੂੰ ਜ਼ਿੰਦਗੀ ਗੁਜ਼ਾਰਨ ਦੇ ਅਸੂਲ ਅਤੇ ਢੰਗ ਸਿਖਾਉਣ ਵਿੱਚ ਸਾਡੀ ਰਹਿਨੁਮਾਈ ਕਰਨਗੀਆਂ ਤਾਂ ਕਿ ਅਸੀਂ ਹਰ ਤਰ੍ਹਾਂ ਤੋਂ ਖੁਦਾ ਦੀ ਖੁਸ਼ਨੂਦੀ ਹਾਸਲ ਕਰੀਏ ਅਤੇ ਉਹਦੇ ਇਰਫਾਨ ਅਤੇ ਪਹਿਚਾਣ ਵਿੱਚ ਤਰੱਕੀ ਕਰਦੇ ਜਾਈਏ। ਇਹਨਾਂ ਵਿੱਚੋਂ ਪਹਿਲੀ ਚੀਜ਼ ਹੈ ਯਿਸੂ ਦੇ ਸ਼ਾਗਿਰਦ ਦੀ ਪਹਿਲੀ ਜ਼ਿੰਮੇਦਾਰੀ ਖੁਦਾ ਦਾ ਕਲਾਮ ਪੜ੍ਹਨਾ, ਸਿੱਖਣਾ, ਸਿਖਾਉਣਾ ਅਤੇ ਸਮਝਣਾ ਅਤੇ ਸਮਝਾਉਣਾ ਹੈ ਅਤੇ ਦਿਲ ਦੇ ਨਾਲ ਇਹਨੂੰ ਕਬੂਲ ਕਰਨਾ ਹੈ, ਯਾਨੀ ਰੋਜ਼ਾਨਾ ਇਹਦੇ 'ਤੇ ਗੌਰ ਖੋਸ ਕਰਨਾ ਅਤੇ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਨ ਦੀ ਖਾਤਰ ਦਿਲੋਂ ਜਾਨ ਦੇ ਨਾਲ ਦਿਲ ਵਿੱਚ ਇਹਨੂੰ ਉਤਾਰਨਾ ਅਤੇ ਇਹਦੇ 'ਤੇ ਅਮਲ ਕਰਨਾ ਹੈ। ਖੁਦਾ ਦਾ ਕਲਾਮ ਖੁਦਾ ਦੀ ਮਰਜ਼ੀ ਸਾਡੇ 'ਤੇ ਜ਼ਾਹਿਰ ਕਰਦਾ ਹੈ। ਖੁਦਾ ਆਪਣੇ ਕਲਾਮ ਦੇ ਜ਼ਰੀਏ ਸਾਡੇ ਨਾਲ ਹਮ ਕਲਾਮ ਹੁੰਦਾ ਹੈ। ਖੁਦਾ ਦਾ ਕਲਾਮ ਐਸੀ ਮੁਤਵਾਜ਼ਨ ਗਜ਼ਾ ਹੈ ਜਿਹੜੀ ਸਾਡੀ ਸਾਰੀ ਗਜ਼ਾਈ ਜ਼ਰੂਰੀਅਤ ਨੂੰ ਪੂਰਾ ਕਰਦੀ ਹੈ, ਸਾਡੀ ਰੂਹ ਨੂੰ ਤਵਾਨਾਈ ਦਿੰਦੀ ਹੈ। ਇਹ ਬੜੀ ਖੂਬਸੂਰਤ ਅਤੇ ਨਾਕਾਬਲੇ ਬਿਆਨ ਗਜ਼ਾ ਹੈ। ਜਿਹੜਾ ਕੋਈ ਖੁਦਾ ਨਾਲ ਮੁਹੱਬਤ ਰੱਖਦਾ ਹੈ ਉਹਨੂੰ ਖੁਦਾ ਦਾ ਕਲਾਮ ਪੜ੍ਹਨ ਜਾਂ ਸੁਣਨ ਦੀ ਖਾਹਿਸ਼ ਦੀ ਜ਼ਰੂਰਤ ਰਹਿੰਦੀ ਹੈ, ਬਲਕਿ ਜਿਵੇਂ ਉਹ ਜਿਸਮਾਨੀ ਖੁਰਾਕ ਦੀ ਭੁੱਖ ਮਹਿਸੂਸ ਕਰਦਾ ਹੈ ਇਸੇ ਤਰ੍ਹਾਂ ਉਹਨੂੰ ਰੂਹਾਨੀ ਖੁਰਾਕ ਯਾਨੀ ਖੁਦਾ ਦੇ ਕਲਾਮ ਦੀ ਭੁੱਖ ਅਤੇ ਪਿਆਸ ਮਹਿਸੂਸ ਹੁੰਦੀ ਹੈ। ਹਜ਼ਰਤ ਅਯੂਬ ਨਬੀ ਨੇ ਆਖਿਆ ਹੈ ਅਯੂਬ ਦੀ ਕਿਤਾਬ ਬਾਬ 23 ਅਤੇ ਆਇਤ ਨੰਬਰ 12 ਵਿੱਚ, ਮੈਂ ਉਹਦੇ ਮੂੰਹ ਦੀਆਂ ਗੱਲਾਂ ਨੂੰ ਆਪਣੀ ਜ਼ਰੂਰੀ ਖੁਰਾਕ ਤੋਂ ਵੀ ਜ਼ਿਆਦਾ ਜ਼ਖੀਰਾ ਕੀਤਾ ਹੈ। ਅਤੇ ਦੂਜੀ ਅਹਿਮ ਗੱਲ ਇਹ ਵੀ ਕਿ ਖੁਦਾ ਆਪਣੇ ਚਾਹਣ ਵਾਲਿਆਂ ਤੋਂ ਇਹ ਚਾਹੁੰਦੇ ਕਿ ਅਸੀਂ ਉਸ ਖੁਦਾ ਕੋ ਯਾਨੀ ਆਪਣੇ ਆਸਮਾਨੀ ਖੁਦਾ ਕੋਲੋਂ ਦੁਆ ਕਰੀਏ। ਜਿਹੜਾ ਕੋਈ ਖੁਦਾ ਦੇ ਨਾਲ ਆਪਣਾ ਰਿਸ਼ਤਾ ਪੁਖਤਾ ਅਤੇ ਮਜ਼ਬੂਤ ਬਣਾਉਣ ਦੀ ਤਮੰਨਾ ਰੱਖਦਾ ਉਹ ਚਾਹੇਗਾ ਕਿ ਉਹ ਬਾਰ ਬਾਰ ਉਹਦੇ ਨਾਲ ਗੱਲ ਕਰੇ। ਮਸੀਹ ਦੇ ਸ਼ਾਗਿਰਦ ਵਾਸਤੇ ਦੁਆ ਕਰਨਾ ਖੁਦਾ ਨਾਲ ਗੱਲਾਂ ਕਰਨਾ ਹੈ, ਬਿਲਕੁਲ ਇਸੇ ਤਰ੍ਹਾਂ ਜਿਵੇਂ ਤੁਸੀਂ ਆਪਣੇ ਸੱਚੇ ਅਤੇ ਪੱਕੇ ਦੋਸਤ ਦੇ ਨਾਲ ਮੋਬਾਈਲ 'ਤੇ ਜਾਂ ਅਕਸਰ ਉਹ ਪੇਸ਼ਤਰ ਗੱਲਾਂ ਕਰਦੇ ਹੋ। ਦੁਆ ਕਰਨ ਦਾ ਕੋਈ ਮਖਸੂਸ ਜਾਂ ਮੁਕਰਰਾ ਵੇਲਾ ਨਹੀਂ ਹੈ। ਅਸੀਂ ਆਪਣੇ ਆਸਮਾਨੀ ਬਾਪ ਨਾਲ ਰਾਤ ਹੋਵੇ ਜਾਂ ਦਿਨ ਹੋਵੇ, ਸੁਬਹਾ ਹੋਵੇ ਜਾਂ ਸ਼ਾਮ ਹੋਵੇ, ਕਿਸੇ ਵੀ ਵੇਲੇ ਬਗੈਰ ਕਿਸੇ ਤਕਲੀਫ 'ਤੇ ਗੱਲ ਕਰ ਸਕਦੇ ਹਾਂ। ਕੋਈ ਵੀ ਐਸਾ ਲਮਹਾ ਨਹੀਂ ਹੋਣਾ ਚਾਹੀਦਾ ਜਿਸ ਵਿੱਚ ਅਸੀਂ ਖੁਦਾ ਦੀਆਂ ਗੱਲਾਂ ਨੂੰ ਯਾਦ ਨਾ ਕਰੀਏ ਜਾਂ ਉਹਦੇ ਅਹਿਸਾਸ ਤੋਂ ਗਾਫਲ ਰਹੀਏ। ਖੁਦਾ ਚਾਹੁੰਦਾ ਹੈ ਕਿ ਅਸੀਂ ਉਹਦੇ ਲਈ ਅਤੇ ਉਹਦੇ ਕੀਤੇ ਹੋਏ ਖੂਬਸੂਰਤ ਵਾਅਦਿਆਂ 'ਤੇ ਯਕੀਨ ਕਰੀਏ। ਖੂਬਸੂਰਤ ਕੰਮਾਂ ਦੇ ਖਸੂਸੀ ਤੌਰ 'ਤੇ ਨਜਾਤ ਦੀ ਤਕਮੀਲ ਵਾਸਤੇ ਖੁਦਾ ਬਾਪ 'ਤੇ ਸ਼ੁਕਰਗੁਜ਼ਾਰ ਹੋਈਏ ਅਤੇ ਉਹਦੀ ਤਾਰੀਫ 'ਤੇ ਹਮਦੋ ਸਨਾ ਕਰੀਏ। ਉਹ ਕਹਿੰਦੇ ਕਿ ਅਸੀਂ ਆਪਣੀ ਸਾਰੀ ਫਿਕਰਾਂ ਉਹਦੇ 'ਤੇ ਪਾ ਦਈਏ। ਇੱਕ ਮਸੀਹੀ ਜਾਣਦੇ ਕਿ ਦੁਆ ਵਿੱਚ ਕਿੰਨੀ ਕੁਦਰਤ ਅਤੇ ਕੁਵਤ ਹੁੰਦੀ ਹੈ। ਖੁਦਾ ਯਿਸੂ ਮਸੀਹ ਨੇ ਖੁਦ ਆਪਣੇ ਸ਼ਾਗਿਰਦਾਂ ਨਾਲ ਵਾਅਦਾ ਕੀਤਾ ਸੀ। ਯੂਹੰਨਾ ਦੀ ਇੰਜੀਲ ਬਾਪ 14 ਅਤੇ ਆਇਤ ਨੰਬਰ 14 ਵਿੱਚ, ਜੇ ਮੇਰੇ ਨਾਲ ਮੇਰੇ ਕੋਲੋਂ ਕੁਝ ਚਾਹੋਗੇ ਤਾਂ ਮੈਂ ਉਹੀ ਕਰਾਂਗਾ। ਕਿਸੇ ਗੱਲ ਦੀ ਫਿਕਰ ਨਾ ਕਰੋ, ਬਲਕਿ ਹਰੇਕ ਗੱਲ ਵਿੱਚ ਤੁਹਾਡੀਆਂ ਦਰਖਾਸਤਾਂ ਦੁਆ ਅਤੇ ਮਿੰਨਤ ਦੇ ਵਸੀਲੇ ਨਾਲ ਸ਼ੁਕਰਗੁਜ਼ਾਰੀ ਦੇ ਨਾਲ ਖੁਦਾ ਦੇ ਸਾਹਮਣੇ ਪੇਸ਼ ਕੀਤੀਆਂ ਜਾਣ। ਫਿਲੀਪੀਓ ਦੇ ਨਾਖਤ ਬਾਪ 4 ਅਤੇ ਆਇਤ ਨੰਬਰ 6। ਤੀਜੀ ਜ਼ਿੰਮੇਦਾਰੀ ਇਹ ਵੀ ਕਿ ਦੂਜੇ ਇਮਾਨਦਾਰਾਂ ਅਤੇ ਯਿਸੂ ਮਸੀਹ ਦੇ ਨਾਲ ਮੁਹੱਬਤ ਰੱਖਣ ਵਾਲਿਆਂ ਦੇ ਨਾਲ ਮੇਲ ਮਿਲਾਪ, ਰਫਾਕਤ ਅਤੇ ਸ਼ਰਾਕਤ ਰੱਖੀ ਜਾਏ ਅਤੇ ਉਹਨਾਂ ਦੇ ਦੁੱਖ ਦਰਦ ਅਤੇ ਖੁਸ਼ੀ ਅਤੇ ਗਮੀ ਵਿੱਚ ਸ਼ਰੀਕ ਹੋਇਆ ਜਾਏ। ਜਿਸ ਤਰ੍ਹਾਂ ਜਲਦਾ ਹੋਇਆ ਕੋਇਲਾ ਅੱਗ ਵਿੱਚ ਪਿਆ ਹੋਇਆ ਦੂਜੇ ਕੋਇਲਾਂ ਦੇ ਨਾਲ ਮਿਲ ਕੇ ਦੇਰ ਤੱਕ ਦਹਿਕਦਾ ਰਹਿੰਦਾ ਹੈ। ਇਸੇ ਤਰ੍ਹਾਂ ਮਸੀਹਾਂ ਦੀ ਬਾਹਮੀ ਰਫਾਕਤ ਇੱਕ ਦੂਜੇ ਦੀ ਹੌਸਲਾ ਅਫਜ਼ਾਈ ਅਤੇ ਮਸੀਹ ਵਿੱਚ ਜ਼ਿੰਦਗੀ ਗੁਜ਼ਾਰਨ ਵਿੱਚ ਮਦਦਗਾਰ ਅਤੇ ਬਾਬਰਕਤ ਹੁੰਦੀ ਹੈ। ਖੁਦਾ ਦਾ ਕਲਾਮ ਬਿਆਨ ਕਰਦਾ ਹੈ ਅਤੇ ਮੁਹੱਬਤ ਅਤੇ ਨੇਕ ਕੰਮਾਂ ਦੀ ਤਰਗੀਬ ਦੇਣ ਵਾਸਤੇ ਇੱਕ ਦੂਜੇ ਦਾ ਲਿਹਾਜ਼ ਰੱਖੋ ਅਤੇ ਇੱਕ ਦੂਜੇ ਦੇ ਨਾਲ ਜਮ੍ਹਾਂ ਹੋਵਣ ਤੋਂ ਬਾਜ਼ ਨਾ ਆਓ, ਜਿਵੇਂ ਬਾਜ਼ ਲੋਕਾਂ ਦਾ ਦਸਤੂਰ ਹੈ, ਬਲਕਿ ਇੱਕ ਦੂਸਰੇ ਨੂੰ ਨਸੀਹਤ ਕਰੋ ਅਤੇ ਜਿਸ ਕਦਰ ਉਸ ਦਿਨ ਨੂੰ ਨਜ਼ਦੀਕ ਆਉਂਦਿਆਂ ਹੋਇਆਂ ਵੇਖਦੇ ਹੋ ਉਸੇ ਕਦਰ ਜ਼ਿਆਦਾ ਕੀਤੀ ਕਰੋ। ਇਬਰਾਨੀਓ ਬਾਬ 10 ਅਤੇ ਆਇਤ ਨੰਬਰ 24 ਅਤੇ 25। ਇੱਕ ਮਸੀਹੀ ਦੀ ਚੌਥੀ ਜ਼ਿੰਮੇਵਾਰੀ ਇਹ ਵੀ ਕਿ ਉਹ ਮਸੀਹ ਦਾ ਗਵਾਹ ਹੋਵੇ। ਅਸਮਾਨ 'ਤੇ ਜਾਣ ਤੋਂ ਪਹਿਲੇ ਯਿਸੂ ਨੇ ਜੋ ਫਰਮਾਇਆ ਜ਼ਰਾ ਸੁਣੋ, ਅਤੇ ਉਹਨੇ ਇੰਝ ਆਖਿਆ ਕਿ ਮਸੀਹ ਦੁੱਖ ਉਠਾਏਗਾ ਅਤੇ ਤੀਜੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉੱਠੇਗਾ ਅਤੇ ਯਰੂਸ਼ਲਮ ਤੋਂ ਸ਼ੁਰੂ ਕਰਕੇ ਸਭ ਕੌਮਾਂ ਵਿੱਚ ਤੋਬਾ ਅਤੇ ਗੁਨਾਹਾਂ ਦੀ ਮੁਆਫ਼ੀ ਦੀ ਮੁਨਾਦੀ ਉਹਦੇ ਨਾਂ ਤੋਂ ਕੀਤੀ ਜਾਏਗੀ। ਤੁਸੀਂ ਇਹਨਾਂ ਗੱਲਾਂ ਦੇ ਗਵਾਹ ਹੋ। ਲੂਕਾ ਦੀ ਇੰਜੀਲ ਬਾਬ ਨੰਬਰ 24 ਅਤੇ ਆਇਤ ਨੰਬਰ 46 ਤੋਂ 48 ਤੱਕ। ਹਾਂ, ਮਸੀਹ ਦੇ ਸ਼ਾਗਿਰਦ ਦੂਸਰਿਆਂ ਨੂੰ ਆਪਣੀ ਨਜਾਤ ਦੀ ਬਾਬਤ ਦੱਸਣ ਅਤੇ ਖੁਸ਼ਖਬਰੀ ਸੁਣਾਉਣ ਕਿ ਯਿਸੂ ਨੇ ਤਮਾਮ ਇਮਾਨ ਲਿਆਉਣ ਵਾਲਿਆਂ ਵਾਸਤੇ ਆਪਣੀ ਜਿਸ ਕੁਰਬਾਨੀ ਨੂੰ ਸਾਡੇ ਵਾਸਤੇ ਪੇਸ਼ ਕੀਤਾ ਉਹ ਕਿੰਨੀ ਗਹਿਰੀ ਹੈ। ਯਕੀਨਨ ਸਾਡੀ ਗਵਾਹੀ ਸਿਰਫ ਲਫ਼ਜ਼ਾਂ ਅਤੇ ਗੱਲਾਂ ਤੱਕ ਹੀ ਮਹਦੂਦ ਨਾ ਹੋਵੇ, ਬਲਕਿ ਮੁਹੱਬਤ ਅਤੇ ਪਾਕੀਜ਼ਾ ਜ਼ਿੰਦਗੀ ਗੁਜ਼ਾਰਨ ਨਾਲ ਸਾਹਮਣੇ ਆਉਂਦੀ ਹੈ। ਖੁਦਾਵੰਦ ਯਿਸੂ ਮਸੀਹ ਨੇ ਸਾਡੇ ਅੰਦਰ ਇਹੋ ਤਬਦੀਲੀ ਪੈਦਾ ਕੀਤੀ ਹੈ ਤਾਂ ਕਿ ਸਾਡੇ ਰੋਜ਼ਮਰਾ ਕੰਮਾਂ ਅਤੇ ਤੋਬਾ ਦੇ ਨਾਲ ਦੂਸਰਿਆਂ ਦੀ ਤਰੱਕੀ ਹੋਵੇ, ਹੌਸਲਾ ਅਫਜ਼ਾਈ ਹੋਵੇ ਅਤੇ ਨਿਜਾਤ ਦਾ ਪੈਗਾਮ ਸੱਚਾ ਸਾਬਤ ਹੋਵੇ। ਇਸ ਲਈ ਖੁਦਾ ਦਾ ਕਲਾਮ ਬਿਆਨ ਕਰਦਾ ਹੈ, ਕਿਉਂਕਿ ਖੁਦਾ ਦੀ ਬਾਦਸ਼ਾਹੀ ਗੱਲਾਂ 'ਤੇ ਨਹੀਂ ਬਲਕਿ ਕੁਦਰਤ 'ਤੇ ਮੌਕੂਫ ਹੈ। ਕਰੰਥੀਓ ਦੇ ਨਾਲ ਪਹਿਲਾ ਖਤ ਬਾਬ 4 ਅਤੇ ਆਇਤ ਨੰਬਰ 20। ਅਜ਼ੀਜ਼ ਸਾਮੀਨ, ਕੀ ਤੁਹਾਡੀ ਜ਼ਿੰਦਗੀ ਵਿੱਚ ਇੱਕ ਦਿਨ ਆਏਗਾ ਜਦੋਂ ਤੁਸੀਂ ਨਜਾਤ ਦਹਿੰਦੇ ਨੂੰ ਵੇਖ ਲਵੋਗੇ ਜੋ ਕਿ ਯਿਸੂ ਮਸੀਹ ਹੈ? ਅਤੇ ਉਹ ਐਸਾ ਦਿਨ ਹੋਵੇਗਾ ਜਦੋਂ ਤੁਹਾਡੇ ਸਭ ਗੁਨਾਹ ਬਖਸ਼ ਦਿੱਤੇ ਜਾਣਗੇ ਅਤੇ ਤੁਹਾਨੂੰ ਨਵਾਂ ਦਿਲ ਅਤਾ ਹੋਏਗਾ। ਕੀ ਤੁਹਾਡੀ ਜ਼ਿੰਦਗੀ ਰਾਸਤਬਾਜ਼ੀ, ਪਾਕੀਜ਼ਗੀ ਅਤੇ ਖੁਦਾ ਦੀ ਮੁਹੱਬਤ ਤੋਂ ਮਾਮੂਰ ਹੈ? ਕੀ ਤੁਸੀਂ ਮਸੀਹ ਯਿਸੂ ਦੇ ਸੱਚੇ ਫਰਮਾਬਰਦਾਰ ਸ਼ਾਗਿਰਦ ਹੋ? ਪ੍ਰੋਗਰਾਮ ਸੁਣਨ ਵਾਸਤੇ ਤੁਹਾਡਾ ਬਹੁਤ ਸ਼ੁਕਰੀਆ। ਖੁਦਾ ਤੁਹਾਨੂੰ ਬਰਕਤ ਦੇਵੇ। ਤੁਸੀਂ ਖੁਦਾ ਦੇ ਕਲਾਮ ਦੀ ਇਸ ਆਇਤ 'ਤੇ ਗੌਰ ਕਰਦੇ ਰਹਿਣਾ। ਯੂਹੰਨਾ ਦਾ ਪਹਿਲਾ ਖਤ ਬਾਬ 1 ਅਤੇ ਆਇਤ ਨੰਬਰ 5 ਅਤੇ 6। ਖੁਦਾ ਨੂਰ ਹੈ ਅਤੇ ਉਸ ਵਿੱਚ ਜ਼ਰਾ ਵੀ ਤਾਰੀਕੀ ਨਹੀਂ। ਜੇ ਅਸੀਂ ਆਖੀਏ ਕਿ ਸਾਡੀ ਉਹਦੇ ਨਾਲ ਸ਼ਰਾਕਤ ਹੈ ਅਤੇ ਫਿਰ ਤਾਰੀਕੀ ਵਿੱਚ ਟੁਰੀਏ ਅਤੇ ਅਸੀਂ ਝੂਠੇ ਹਾਂ ਅਤੇ ਹੱਕ 'ਤੇ ਅਮਲ ਨਹੀਂ ਕਰਦੇ। ਸੱਜਣੋ ਅਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਜਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ID ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।